ਤਿਆਰ ਹੋ ਜਾਂਦਾ ਕਰ ਦੇਵੋ ਵਾਸਤੇ। ਇੱਥੋਂ ਤੱਕ ਘਰੇਲੂ ਪਰੇਸ਼ਾਨੀਆਂ ਕਰਕੇ ਮਨੁੱਖ ਦਰਿਆਵਾਂ ਵਿੱਚ ਡੁੱਬ ਮਰਦਾ ਹੈ। ਪਰ ਗੁਰਦੇਵ ਕਹਿੰਦੇ ਮਿੱਤਰਾ, ਡੁੱਬਣ ਕਰਕੇ ਵੀ ਪਰੇਸ਼ਾਨੀ ਮੁੱਕਣੀ ਨਹੀਂ। ਔਰ ਇੱਥੋਂ ਤੱਕ ਬੰਦਾ ਮਰਨ ਤੋਂ ਬਾਅਦ ਵੀ ਆਪਣੀ ਵਾਸ਼ਨਾ ਕਰਕੇ ਜੁੜਿਆ ਰਹਿੰਦਾ। ਇਹ ਕੁਝ ਕੁ ਦਲੀਲਾਂ ਸਤਿਗੁਰੂ ਪੰਚਮ ਪਾਤਸ਼ਾਹ ਸ਼ਬਦ ਵਿੱਚ ਦਿੰਦੇ ਹਨ, ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਸਰਵਣ ਕਰੋ।
ਹਾਂਜੀ, ਗ੍ਰੰਥ ਗਿਰ ਪਤਤ ਪਾਤਾਲ।
ਕਹਿੰਦੇ ਵੀ ਕੋਈ ਬੰਦਾ ਪਹਾੜ ਦੀ ਚੋਟੀ ਤੋਂ ਡਿੱਗੇ, ਪਾਵਨ ਡੂੰਘੇ ਥਾਂ ਤੇ ਡਿੱਗੇ, ਔਰ ਡੂੰਘੇ ਥਾਂ ਤੇ ਡਿੱਗਣ ਕਰਕੇ, ਕਿਉਂਕਿ ਜਿੰਨਾ ਨੀਵਾਂ ਡਿੱਗੇਗਾ, ਜਿੰਨਾ ਉੱਚੀ ਥਾਂ ਤੋਂ ਫਾਸਲੇ ਡਿੱਗੇਗਾ, ਉਹਨੀ ਸੱਤ ਲੱਗੇਗੀ। ਕਹਿੰਦੇ ਪਹਾੜ ਤੋਂ ਨੀਵੇਂ ਥਾਂ ਤੇ ਡਿੱਗਣਾ, ਸੱਟ ਝੱਲਣੀ, ਇਹ ਕੋਈ ਬਹੁਤੀ ਔਖੀ ਨਹੀਂ।
ਜਲੰਤ ਦੇ ਦੀਪ ਵਿਸੰਤਰ ਹੈ।
ਔਰ ਇੱਥੋਂ ਤੱਕ ਕਿ ਦੀਵੇ ਦੀ ਅਗਨੀ ਉੱਪਰ, ਭਾਵ ਦੀਵੇ ਦੀ ਨਿੱਕੀ ਨਿੱਕੀ ਲਾਟ ਉੱਪਰ ਆਪਣੇ ਸਰੀਰ ਨੂੰ ਬੇਸ਼ੱਕ ਕੋਈ ਝੁਲਸ ਕੇ ਭੋਰਾ ਭੋਰਾ ਕਰਕੇ ਸਾੜ ਲਏ ਤੇ ਇੰਨਾ ਦੁੱਖ ਨਹੀਂ। ਮੈਂ ਗੁਰਮੁਖੋ ਕੋਟੀ 32 ਸਾਲ ਪਹਿਲਾਂ ਇਹ ਘਟਨਾ ਵੇਖੀ ਹੈ, 68-69 ਸਾਲ ਦੀ ਗੱਲ ਹੈ। ਇੱਕ ਮੁਸਲਮਾਨ ਫਕੀਰ ਫੌਜੇ ਸ਼ਾਹ ਉਹਦਾ ਨਾਂ ਸੀ, ਉਹ ਅੰਮ੍ਰਿਤਸਰ ਦੀ ਸੈਂਟਰਲ ਜੇਲ ਵਿੱਚ ਉਹਨੇ ਬਾਰਡਰ ਕ੍ਰਾਸ ਕੀਤਾ ਅਤੇ ਕੈਦ ਸੀ। ਇਹ ਜੇਲ ਜਿਹੜੀ ਆ ਉਹ ਗਮਟਾਲੀ ਨਗਰ ਦੇ ਜੂਹ ਵਿੱਚ ਬਣੀ ਹੈ। ਉਸ ਗਮਟਾਲੀ ਨਗਰ ਦਾ ਇੱਕ ਸਰਦਾਰਾਂ ਦਾ ਲੜਕਾ, ਮੈਨੂੰ ਇਹ ਨਹੀਂ ਪਤਾ ਵੀ ਕਿਸ ਕਾਰਨ ਕਰਕੇ, ਉਹ ਵੀ ਜੇਲ੍ਹ ਦੇ ਵਿੱਚ ਬੰਦ ਕੈਦ ਸੀ। ਉਹਨੇ ਉਸ ਮੁਸਲਮਾਨ ਫਕੀਰ ਫੌਜੇ ਸ਼ਾਹ ਦੀਆਂ ਕਰਦੀਆਂ ਤੋਂ, ਕਰਾਂ ਬਾਤਾਂ ਤੋਂ ਪ੍ਰਭਾਵਿਤ ਹੋ ਗਿਆ, ਉਹਦਾ ਸ਼ਿਸ਼ ਬਣ ਗਿਆ, ਕਹਿ ਲਓ ਚੇਲਾ ਕਹਿ ਲਓ, ਮਰੀਦ ਕਹਿ ਲਓ, ਬਣ ਗਿਆ। ਉਸ ਸਰਦਾਰਾਂ ਦੇ ਲੜਕੇ ਨੂੰ ਫੌਜੇ ਸ਼ਾਹ ਫਕੀਰ ਨੂੰ ਆਖਿਆ ਵੀ ਬਾਬਾ ਜੀ, ਜੇ ਕੋਈ ਮੈਨੂੰ ਸੰਕਟ ਬਣੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ। ਉਹ ਕਹਿਣ ਲੱਗਾ ਹਾਂ। ਉਹਨੇ ਕੁਝ ਦਿਨਾਂ ਤੋਂ ਬਾਅਦ ਦੀਵਾ ਜਗਾ ਕੇ ਅਤੇ ਗੁਰਮੁਖੋ ਕਿੰਨੀ ਅਡੋਲਤ ਆਵੇਗੀ, ਅੰਦਾਜ਼ਾ ਤੁਸੀਂ ਲਾ ਲੈਣਾ, ਥੱਲੇ ਦੀਵਾ ਬਾਲ ਕੇ ਅਤੇ ਆਪਣੀ ਜਿਹੜੀ ਤਲੀ ਸੀ ਹੱਥੀ ਉਹਨੂੰ ਸਾੜ ਕਰਕੇ ਦੀਵੇ ਦੇ ਦੂਜੇ ਪਾਸੇ ਲਾਟ ਕੱਢ ਲਈ। ਇੰਨੀ ਦ੍ਰਿੜਤਾ ਸੀ ਉਹਦੀ। ਜਦੋਂ ਉਹਦੇ ਮੁਰਸ਼ ਨੂੰ ਪਤਾ ਨਾ ਲੱਗਾ ਤੇ ਫਿਰ ਉਹਨੇ ਆਪਸ ਤੋਂ ਅਣਬਣ ਹੋ ਗਈ। ਇਹ ਮੈਂ ਤਾਂ ਬੇਨਤੀ ਕੀਤੀ ਵੀ ਦੀਵੇ ਦੀ ਲਾੜ ਤੇ ਸਾਡਾ ਗੁਰਦੇਵ ਕਹਿੰਦੇ ਏਡਾ ਔਖਾ ਨਹੀਂ। ਪਹਾੜ ਤੋਂ ਡਿੱਗ ਕਰਕੇ ਤਕਲੀਫ਼ ਨੂੰ ਝੱਲਣ ਦੇ ਨਾਲ ਇੰਨਾ ਦੁੱਖ ਨਹੀਂ, ਪਰ
ਬਹੰਤ ਅਗਾ ਤੋਇੰਗ ਤਰੰਗੰਗ।
ਕਹਿੰਦੇ ਇਸ ਪ੍ਰਕਾਰ ਤੋਇੰਗ ਕਹਿੰਦੇ ਨੇ ਪਾਣੀ ਨੂੰ, ਅਗਾਹ ਦਾ ਅਰਥ ਹੁੰਦਾ ਜਿਹਦਾ ਅੰਤ ਨਾ ਹੋਵੇ। ਪਾਣੀ ਦੀਆਂ ਤਰੰਗਾਂ ਦੇ ਵਿੱਚ, ਪਾਣੀ ਦੀਆਂ ਲਹਿਰਾਂ ਵਿੱਚ ਰੁੜ ਜਾਣਾ, ਇਹ ਕੋਈ ਇੰਨਾ ਔਖਾ ਨਹੀਂ।
ਦੁਖਾਂਤ ਗ੍ਰਹਿ ਚਿੰਤਾ ਜਨਮੰਗ ਤਾਂ ਮਰਨ ਹੈ।
ਕਹਿੰਦੇ ਇਸ ਪ੍ਰਕਾਰ ਜਿੰਨਾ ਘਰ ਦਾ ਬੰਦੇ ਨੂੰ ਦੁੱਖ ਹੁੰਦਾ ਹੈ, ਜਿੰਨਾ ਘਰ ਦੀ ਚਿੰਤਾ ਹੁੰਦੀ ਹੈ, ਕਿਉਂਕਿ ਇਹ ਘਰ ਦੀ ਚਿੰਤਾ ਜੰਮਣ ਤੇ ਮਰਨ ਦੀ ਪ੍ਰਾਪਤੀ ਕਰਨ ਵਾਲੀ ਹੈ। ਇਸ ਵਾਸਤੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਇਹ ਜੰਮਣ ਤੇ ਮਰਨ ਦੇ ਦੇਣ ਵਾਲੀ ਜਿਹੜੀ ਘਰ ਦੀ ਚਿੰਤਾ, ਇਹਨੂੰ ਤਿਆਗਣਾ ਕਰੋ, ਇਹਦੀ ਪਕੜ ਤੋਂ ਬਚਣਾ ਕਰੋ ਜੀ।
ਗ੍ਰੰਥ ਗਿਰ ਪਤਤ ਪਾਤਾਲ।
ਇਹਦਾ ਦੂਜਾ ਅਰਥਵਾਂ ਪੁਰਸ਼ਾਂ ਨੇ ਕੀਤਾ ਵੀ ਕਈ ਮਨੁੱਖ ਦੁਖਦਾਇਕ ਘਰ ਦੀ ਚਿੰਤਾ ਦੇ ਕਾਰਨ ਪਹਾੜਾਂ ਤੋਂ ਡਿੱਗ ਕੇ ਹੇਠਾਂ ਪਤਾਲਾਂ ਵਿੱਚ ਪੈ ਕਰਕੇ ਮਰ ਜਾਂਦੇ ਹਨ।
ਜਲੰਤ ਦੇ ਦੀਪ ਬਸੰਤਰ ਹੈ।
ਅਤੇ ਕਈ ਪੁਰਸ਼ ਘਰ ਦੀ ਚਿੰਤਾ ਦੇ ਦੁੱਖ ਕਰਕੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਦਿੰਦੇ ਨੇ, ਭਾਵ ਅੱਗ ਵਿੱਚ ਸੋ ਆਪਣੇ ਆਪ ਨੂੰ ਸੁੱਟ ਦਿੰਦੇ ਹਨ।
ਮਹੰਤ ਅਗਾਹ ਤੋਇੰ ਤਰੰਗੰ।
ਔਰ ਕਈ ਪੁਰਸ਼ ਇਸ ਘਰ ਦੀ ਚਿੰਤਾ ਦੇ ਕਰਕੇ ਦਰਿਆਵਾਂ ਦੇ ਡੂੰਘੇ ਪਾਣੀ ਵਿੱਚ ਪੈ ਕੇ ਰੁੜ ਜਾਂਦੇ ਨੇ, ਮਰ ਜਾਂਦੇ ਹਨ।
ਦੁਖਾਂਤ ਗ੍ਰਹਿ ਚਿੰਤਾ ਜਨਮੰਗਤਾ ਮਰਨ ਹੈ।
ਔਰ ਕਈ ਗੱਡੀ ਥੱਲੇ ਆ ਕੇ ਮਰ ਗਏ, ਕੋਈ ਫਾਹੀ ਲੈ ਕੇ ਮਰ ਗਿਆ, ਕਈ ਜ਼ਹਿਰ ਖਾ ਕੇ ਮਰ ਗਏ। ਇਸ ਤਰ੍ਹਾਂ ਘਰ ਦੀ ਚਿੰਤਾ ਕਰਕੇ ਜਿਹੜੇ ਜੀਵ ਨੇ ਇਹ ਮਰਦੇ ਤੇ ਰਹਿੰਦੇ ਹਨ, ਪਰ
ਅਨਕ ਸਾਧਨ ਨਾ ਸਿੱਧਿਆ ਤੇ ਨਾਨਕ।
ਕਹਿੰਦੇ ਨੇ ਇਸ ਪ੍ਰਕਾਰ ਕਈ ਤਰ੍ਹਾਂ ਦੀ ਸਾਧਨਾ ਦੇ ਕਰਕੇ ਇਹ ਜਿਹੜੇ ਜੀਵ ਨੇ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹਨਾਂ ਕਾਰਨਾਂ ਕਰਕੇ, ਇਹਨਾਂ ਉਜੜਾ ਕਰਕੇ ਮਨੁੱਖ ਦੁਖੀ ਹੋਵੇਗਾ। ਆ ਪ੍ਰਾਂਤੇ ਦਾ ਆਖਿਰਕਾਰ ਰਿਜ਼ਲਟ ਕੀ ਹੈ, ਨਤੀਜਾ ਕੀ ਹੈ, ਅੱਗੇ ਕਿਰਪਾ ਕਰਦੇ ਹਨ।
ਅਸੰਭੰ 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 ਸ਼ਬਦ ਸਾਧ ਸੁਵਜਨ ਹੈ।
ਕਹਿੰਦੇ ਨੇ ਗੁਰਮੁਖਾ ਇਸ ਗੱਲ ਤੋਂ ਰੋਕਿਆ ਜਾ ਸਕਦਾ, ਬਚਿਆ ਜਾ ਸਕਦਾ। ਅਸੰਭੰ ਦਾ ਅਰਥ ਹੈ ਟਕਾ, ਅਸਥਿਤੀ। ਇਹ ਸਥਿਤੀ ਤੁਹਾਨੂੰ ਕਿਵੇਂ ਮਿਲੇਗੀ? ਸ਼ਬਦ ਸਾਧ ਸੁਵਜਨ ਹੈ। ਜਿਹੜੇ ਸ੍ਰੇਸ਼ਟ ਪਰਮੇਸ਼ਰ ਦੇ ਪਿਆਰੇ ਜਾਣੇ ਨਾ, ਉਹਨਾਂ ਦੀ ਸੰਗਤ ਕਰਕੇ ਗੁਰਮੁਖਾ ਬ੍ਰਹਮ ਨਾਲ ਜੁੜ। ਸ਼ਬਦ ਦੇ ਬਹੁਤ ਸਾਰੇ ਅਰਥ ਨੇ ਗੁਰਮੁਖੋ। ਇੱਕ ਸ਼ਬਦ ਦਾ ਅਰਥ ਹੈ ਪਰਮਾਤਮਾ ਤੇ ਇੱਕ ਸ਼ਬਦ ਦਾ ਅਰਥ ਹੈ ਉਪਦੇਸ਼। ਗੁਰਦੇਵ ਕਹਿੰਦੇ ਗੁਰਮੁਖਾ ਜਿਹੜੇ ਸ੍ਰੇਸ਼ਟ ਜਨ ਹਨ, ਉਹਨਾਂ ਦੇ ਉਪਦੇਸ਼ ਕਰਕੇ ਪਰਮਾਤਮਾ ਨਾਲ ਜੁੜ। ਪਰ ਪਰਮਾਤਮਾ ਨਾਲ ਜੁੜਨ ਦਾ ਅੱਗੇ ਇੱਕ ਤਰੀਕਾ ਦੱਸਿਆ ਹੈ, ਮਨ ਕਰਕੇ ਜੁੜਨਾ ਕਰ, ਤਨ ਕਰਕੇ ਜੁੜਨਾ ਕਰ, ਬਾਣੀ ਕਰਕੇ ਜੁੜਨਾ ਕਰ। ਤੇ ਜੇ ਤੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜੁੜ ਜਾਏ ਤੇ ਫਿਰ ਗੁਰਮੁਖ ਪਿਆਰਾ ਜਿਹੜਾ ਤੇਰਾ ਮਨ ਹੈ ਇਹ ਟਿਕ ਸਕਦਾ ਹੈ। ਇਹਦਾ ਹੋਰ ਅਰਥ ਕੀਤਾ ਕਿ ਨੀਚੇ ਪੂਰਵ ਕਥਨ ਹੈ ਕਿ ਸੱਜਣ ਸਾਧੂਆਂ ਦੇ ਸ਼ਬਦ ਦੁਆਰਾ ਮਨ ਨੂੰ ਟਕਾ ਹੁੰਦਾ ਹੈ। ਔਰ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦਾ ਮਨ ਜਿਹੜਾ ਅਸਥਿਤ ਹੁੰਦਾ ਹੈ, ਉਹਨਾਂ ਦੇ ਉਪਦੇਸ਼ ਦੁਆਰਾ ਮਨ ਟਕਾ ਵਿੱਚ ਆਉਂਦਾ ਹੈ। ਉਹ ਗੁਰਮੁਖ ਪਿਆਰੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਉਪਦੇਸ਼ ਵਿੱਚ ਸਥਿਤ ਹੈ, ਉਹਨਾਂ ਦੀ ਸੰਗਤ ਕਰਕੇ ਗੁਰਮੁਖਾ ਮਨ ਨੂੰ ਟਕਾਉਣਾ ਕਰ। ਔਰ ਉਹ ਕਿਸ ਤਰ੍ਹਾਂ ਨੇ? ਜਿਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ। ਅੱਜ ਗੁਰਮੁਖੋ ਸਾਡੇ ਸਿੱਖ ਇਤਿਹਾਸ ਵਿੱਚ ਇੱਕ ਮਹਾਂਪੁਰਸ਼ ਹੋਏ ਨੇ, ਭਾਈ ਸਾਲੋ, ਉਹਨਾਂ ਦਾ ਜਨਮ ਹੈ। ਔਰ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰਨੀ ਮੈਂ ਆਪਣਾ ਫਰਜ਼ ਸਮਝਦਾ, ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ। ਭਾਈ ਸਾਧੂ ਜੀ ਜੋ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਨੇ ਨਾ, ਇਹ ਚਾਰ ਮਹਾਂਪੁਰਸ਼ਾਂ ਨੇ ਇਹਨਾਂ ਦੀ ਸੇਵਾ ਕਰਾਈ ਹੈ। ਜਿਹੜਾ ਅਜਾਇਬ ਘਰ ਵਾਲੀ ਬਾਈ ਹੈ, ਇਸ ਪਾਸੇ ਦੀ ਸੇਵਾ ਸਤਿਕਾਰ ਜੀ ਬਾਬਾ ਬੁੱਢਾ ਜੀ ਨੇ ਕਰਾਈ। ਜਿਹੜਾ ਚੜ੍ਹਦੇ ਵਾਲਾ ਪਾਸਾ ਹੈ, ਸਰਾਵਾਂ ਵਾਲਾ ਪਾਸਾ, ਲੰਗਰ ਵਾਲਾ ਪਾਸਾ, ਮੰਜੀ ਸਾਹਿਬ ਵਾਲਾ ਪਾਸਾ, ਇਸ ਪਾਸੇ ਦੀ ਸੇਵਾ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਨੇ ਕਰਾਈ। ਜਿਹੜੀ ਦੱਖਣ ਦੀ ਵਾਹੀ ਹੈ, ਇਸ ਪਾਸੇ ਬਾਬਾ ਦੀਪ ਸਿੰਘ ਜੀ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਸੀਸ ਭੇਟ ਕੀਤਾ ਹੈ। ਭਾਈ ਸੰਤੋਖ ਸਿੰਘ ਦੇ ਨਾਂ ਤੇ ਲਾਇਬ੍ਰੇਰੀ ਹੈ, ਸਾਡੀ ਕੌਮ ਦਾ ਮਹਾਨ ਸਰਮਾਇਆ। ਇਸ ਪਾਸੇ ਦੀ ਸੇਵਾ ਗੁਰਮੁਖ ਪਿਆਰੇ ਭਾਈ ਬਹਿਲੋ ਜੀ ਨੇ ਕੀਤੀ ਹੈ, ਜਿਨ੍ਹਾਂ ਨੂੰ ਗੁਰੂ ਪੰਚਮ ਪਾਤਸ਼ਾਹ ਨੇ ਵਰ ਦਿੱਤਾ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ। ਤੇ ਜੋ ਪੱਛਮ ਵਾਲਾ ਬਾਈ ਹੈ, ਅਕਾਲ ਤਖ਼ਤ ਸਾਹਿਬ ਵਾਲਾ ਪਾਸਾ, ਇਸ ਥਾਂ ਦੀ ਸੇਵਾ ਗੁਰਮੁਖ ਪਿਆਰੇ ਭਾਈ ਸਾਧੂ ਜੀ ਨੇ ਕਰਾਈ। ਇਹ ਭਾਈ ਸਾਧੂ ਜੀ ਦਾ ਜਨਮ 1600 21 ਦੇ ਵਿੱਚ ਤੌਲਾ ਕਾਂਗੜ ਪਿੰਡ ਉਸ ਨਗਰ ਵਿੱਚ ਭਾਈ ਦਿਆਲੇ ਦੇ ਘਰ ਮਾਤਾ ਸੁਖਦੇਈ ਦੀ ਭੁਗਤ ਹੋਇਆ। ਦੁਨੀਆਂ ਦਾ ਕੋਈ ਮਨੁੱਖ ਜਨਮ ਕਰਕੇ ਮਹਾਨ ਨਹੀਂ। ਸਾਡਾ ਸਿੱਖ ਧਰਮ ਜਿਹੜਾ ਹੈ ਉਹ ਕਰਮ ਨੂੰ ਪ੍ਰੈਫਰੈਂਸ ਦਿੰਦਾ ਵੀ ਕਰਮ ਕਰਕੇ ਮਨੁੱਖ ਮਹਾਨ ਹੈ। ਬਹੁਤ ਸਾਰੇ ਬੰਦੇ ਹੋਣਗੇ ਜਿਨ੍ਹਾਂ ਦਾ ਜਨਮ ਸਧਾਰਨ ਹੈ ਪਰ ਕਰਮ ਕਰਕੇ ਮਹਾਨ ਹੋਏ। ਬਾਬਾ ਰਵਿਦਾਸ ਜੀ ਸਧਾਰਨ ਚਮਿਆਰਾਂ ਦੇ ਘਰ ਪੈਦਾ ਹੋਏ ਅਤੇ ਉਹਨਾਂ ਦਾ ਨਾਮ ਰੋਸ਼ਨ ਹੈ ਭਗਤ। ਭਗਤ ਜਗ ਵਜਿਆ ਚੌਂ ਚੱਕਾਂ ਦੇ ਵਿੱਚ ਮਰੇਟਾ। ਬਾਬਾ ਕਬੀਰ ਜੀ ਜਿਨ੍ਹਾਂ ਦਾ ਜਨਮ ਗ੍ਰੰਥਾਂ ਦੇ ਕਹਿਣ ਮੁਤਾਬਕ ਬ੍ਰਾਹਮਣਾਂ ਦੇ ਘਰ ਹੋਇਆ ਪਰ ਉਹਨਾਂ ਦੀ ਪਾਲਣੀ ਜਲਾਹੇ ਬਾਬੇ ਨੀਰੂ ਅਤੇ ਮਾਤਾ ਨੀਮਾ ਨੇ ਕੀਤੀ। ਬਾਬਾ ਕਬੀਰ ਜੀ ਦੁਨੀਆਂ ਵਿੱਚ ਮਸ਼ਹੂਰ ਹੋਏ ਕਰਮ ਕਰਕੇ। ਬਾਬਾ ਬਾਲਮੀਕ ਕਦੇ ਲੋਕਾਂ ਦੇ ਕੱਪੜੇ ਲਾਉਂਦੇ ਸਨ ਪਰ ਇੱਕ ਮਹਾਨ ਪੁਰਸ਼ ਕਰਕੇ ਸੰਸਾਰ ਵਿੱਚ ਪੂਜੇ ਗਏ। ਇਸੇ ਤਰ੍ਹਾਂ ਦਾ ਜੀਵਨ ਭਾਈ ਸਾਹਿਬ ਦਾ ਹੈ। ਜਿਹੜੇ ਪਰਿਵਾਰ ਵਿੱਚ ਇਹਨਾਂ ਦਾ ਜਨਮ ਹੋਇਆ ਉਹ ਸਖੀ ਸਰਵਰ ਦੇ ਚੇਲੇ ਸਨ ਪਰ ਪੁਰਲੇ ਕਰਮ ਹੋਣਗੇ ਉਹਨਾਂ ਦੇ। ਇਹ ਕਹਿੰਦੇ ਨੇ ਜਿਹੜਾ ਨਗਰ ਸੀ ਇਹਨਾਂ ਦਾ ਉਹ ਹਮਲਿਆਂ ਨਾਲ ਉੱਜੜ ਗਿਆ। ਇਹ ਜੋ ਅੰਮ੍ਰਿਤਸਰ ਦੇ ਲਾਗੇ ਨਗਰ ਬਜੀਠਾ ਹੈ ਜਦੋਂ ਇਹ ਉਸ ਨਗਰ ਨੂੰ ਜਾ ਰਹੇ ਸਨ ਇਹਨਾਂ ਦੇ ਪੂਰਲੇ ਕਰਮਾਂ ਦੇ ਮੁਤਾਬਕ ਇਹਨਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਨਾ ਤੇ ਜਿਹੜੀ ਉਹ ਧੌਂਕਣ ਦੇ ਟੱਲ ਵਾਲੀ ਗੱਲ ਸੀ ਉਹ ਰਸਤੇ ਵਿੱਚ ਰਹਿ ਖਤਮ ਹੋ ਗਈ। ਗੁਰੂ ਕੇ ਬਣ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਸਾਹਿਬ ਜਾ ਆਪਣਾ ਕੰਮ ਕਰ ਗੁਰਮੁਖਾ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ। ਗੁਰਦੇਵ ਕਹਿਣ ਲੱਗੇ ਭਾਈ ਸਾਹਿਬ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਅੱਜ ਗੁਰਮੁਖੋ ਬਹੁਤ ਬਦਕਿਸਮਤੀ ਦੇ ਦੁੱਖ ਦੀ ਗੱਲ ਹੈ ਲੋਕੀ ਸਿੱਖੀ ਤੇ ਸਿੱਖੀ ਟਿਕਾਉਣਾ ਚਾਹੁੰਦੇ ਨੇ। ਹੈ ਬਿਲਕੁਲ ਗਲਤ। ਵਿਆਸਾ ਵਾਲੇ ਡੇਰੇ ਨੂੰ ਵੀ ਮੰਨਣਾ ਗੁਰਦੁਆਰੇ ਵੀ ਆਉਣਾ ਦੋ ਗੱਲਾਂ ਕਿਵੇਂ। ਮੇਰੇ ਸੁਣਨ ਵਿੱਚ ਇੱਕ ਨਵੀਂ ਬਿਮਾਰੀ ਆਈ ਹੈ ਤੁਹਾਡੇ ਵੀ ਇੱਥੇ ਪਹੁੰਚ ਗਈ ਹੈ। ਇੱਕ ਬਿਹਾਰ ਦਾ ਭਈਆ ਅਸ਼ੂਤੋਸ਼ ਜਿਹਨੇ ਆਪਣਾ ਨਵਾਂ ਪੰਨ ਤੋੜਿਆ ਜਿਹਨੂੰ ਨੂਰ ਮਹਿਲੀਆ ਵੀ ਕਹਿੰਦੇ ਨੇ। ਨੂਰ ਮਹਿਲੀਏ ਦਾ ਸ਼ਰਧਾਲੂ ਵੀ ਬਣਨਾ ਤੇ ਗੁਰਦੁਆਰੇ ਵੀ ਆਉਣਾ ਦੋ ਗੱਲਾਂ ਨਹੀਂ। ਗੁਰਸਿੱਖਾ ਜੇ ਬਣਨਾ ਤੇ ਕੇਵਲ ਇੱਕ ਦਾ ਬਣ। ਕਈ ਬੰਦੇ ਕਹਿੰਦੇ ਜੀ ਕੀ ਫਰਕ ਪੈਂਦਾ। ਮੈਂ ਕੜੀ ਉਦਾਹਰਣ ਜਿਹੜੀ ਮੁਰਾਸਬ ਨਹੀਂ ਸਮਝਦਾ। ਜਿਹੜੀ ਬੀਬੀ ਦਾ ਪਤੀ ਇੱਕ ਉਹਨੂੰ ਸੁਭਾਗਵੰਤੀ ਕਹਿੰਦੇ ਨੇ ਜਿਹਦਾ ਇੱਕ ਤੇ ਵਿਸ਼ਵਾਸ ਨਹੀਂ ਨਾ ਉਹਨੂੰ ਸੁਹਾਗਣ ਨਹੀਂ ਕਿਹਾ ਜਾਂਦਾ ਉਹਨੂੰ ਵੈਸ਼ਿਆ ਕਹਿੰਦੇ ਨੇ। ਵੈਸ਼ਿਆ ਕਿਸੇ ਬੰਦੇ ਦੀਆਂ ਦੋ ਚਾਰ ਪੰਜ ਮਾਵਾਂ ਹੋ ਸਕਦੀਆਂ ਨੇ ਕਿਸੇ ਕਾਰਨ ਕਰਕੇ ਪਰ ਪਿਓ ਦੋ ਨਹੀਂ ਹੁੰਦੇ ਪਿਓ ਇੱਕ ਹੋਏਗਾ। ਤੇ ਜੇ ਕਿਸੇ ਦੇ ਬਾਰੇ ਗੱਲ ਇਹ ਪ੍ਰਚਲਿਤ ਹੋਵੇ ਕਿ ਇਹਦੇ ਦੋ ਪਿਓ ਨੇ ਤੇ ਬੰਦਾ ਪਰੇ ਵਿੱਚ ਸ਼ਰਮ ਦਾ ਮਾਰਾ ਬੈਠ ਨਹੀਂ ਸਕਦਾ ਉਹਦਾ ਸਿਰ ਨੀਵਾਂ ਹੋ ਜਾਂਦਾ। ਇਸੇ ਤਰ੍ਹਾਂ ਬੜੀ ਸ਼ਰਮ ਤੇ ਦੁੱਖ ਦੀ ਗੱਲ ਹੈ ਇਹ ਵੀ ਕਹਿਣਾ ਵੀ ਅਸੀਂ ਗੁਰੂ ਕੇ ਸੇਖਾ ਤੇ ਨਾਮ ਵਿਆਸਾ ਵਾਲੇ ਕੋਲ ਲਿਆ ਦੋ ਪਿਓ ਹੋ ਗਏ। ਦੋ ਪਿਓ ਵਾਲਿਆਂ ਨੂੰ ਲੋਕੀ ਬੜਾ ਕੜਾ ਸ਼ਬਦ ਕਹਿੰਦੇ ਮੈਂ ਧਾਰਮਿਕ ਪਦਵੀ ਕਰਕੇ ਵਰਤ ਨਹੀਂ ਸਕਦਾ। ਜੇ ਬਣਨਾ ਤੇ ਇੱਕ ਦਾ ਬਣ। ਔਰ ਮੈਂ ਆਪਣੇ ਕੋਲੋਂ ਵੀ ਕਹਿ ਰਿਹਾ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ ਇੱਕਾ ਬਾਣੀ एक गुर एको शब्द विचार सिखा एक बाणी गुरु ग्रंथ सच्चे पातशाह दी एक नू गुरु धारण कर और उस एक गुरु की जिहड़ी शब्द है ओनू विचारना कर फेर कल्याण है। जो गुरु रामदास पातशाह ने गल कही भागा वाला सी कि गुरमुख गुरु का सिख बन गया। जिस तरह प्रबंधक होंगे ने अमृतसर के जेडे बाजारा का नक्शा है ये भाई साहब ने बनाया। इतिहास के मुताबिक गुरु रामदास पातशाह ने कोत वाला आख्या जिन्होंने आप एस एस पी कह देने अज की भाषा च भाई सालों कोतवाल बुरे भरे की करे संभाल इस गुरु के नाल ने की करना जिम्मेदार सी। बाजरे की एक फसल बीजता खो के बाजरा बराना भी हो जाता है। गुरु की संगत विचार के भी इनी काया कलपी याद रखना गुरमुखो गुरु दे घर विच आके बदलन दा यतन करो जे अगर बदले नहीं तो कृपा नहीं होगी। आप कला गुरुद्वारे गेड़ा ही मारिया ना ते लाभ नहीं जो होया लाभ तदों जाणोगे जे गुरु दे दार आके असी बदल जाइए साडा सुभाव बदल जाए साडियां आदतां बदल जाए साडी सोच बदल जाए। अगर ओह सोच है तो फिर कम कच्चा है। इना बदलिया जेड़ा बाजरे का खेत सी ना चौ पासे इन्हें निके निके बर्तना विच बाजरा पा के रख देना। किसी ने पूछा कि भाई साहब ये की कह लगा भाई जेड़े जानवर ने ना इन्हों की भी लोड़ है जे इन्हों की लोड़ ना पूरी हो तो फिर तो इस सिटियां लाजमी डूंगे खाणगे तो मैं कहना भी मेरी फसल भी बच जाए इन्हों परेशानी भी ना हो जे मैं इन्हों की सेवा करांगा तो गुरु मेरे सिरटियां विच बरकत पावेगा। ये चार दिशावां दे विच चार खुले भांडियां विच गुरमुख दाणे पा के रखता ताकि उन्हां पंछियां नूं तकलीफ ना आए। इन्नी दया दे अंदर आई ये की करदा सी जिहड़ा अकाल तख्त ते दशनी डोड़ी दा वेला एरिया है इस थां ते गुरु का लाल अमृत वेले आ के झाड़ू मारिया करता है। मैं बेनती करनी चाहनी है चाहना है जे गुरु भी हो जाइए ना तो गुरु सिख विच किन्नियां बरकतां भर देंदा है गुरु सिख नूं किन्ना कमान बना देंदा है। यह झाड़ू मारदा हुंदा सी ते जो मौजूदा मध्य प्रदेश है भारत विच उस राजे दे कर संतान नहीं सी उन्हें ओदी सिखी भावना सी गुरु करते विश्वास रखता सी उन्हें अरदास की गुरदेव दे सन्मुख हो करके भी पातशाह मैनूं पुत्र बख्शो ते मैं अपने बेटे नूं मत्था टकाउण लई तुहाडे कोल जावांगा। ओदी मन दी कामना गुरु ने पूरी कीती ओदे घर बेटा होया तीन चार साल दा समझ लो। उन्हें मन में विचार की मेरे ते गुरु का करजा जेरा फर्ज बनता मैं गुरदेव नूं मत्था टका के लिया नमस्कार करा। ओ राजा मधुर सिंह का नाम सी अपने नौकरां चाकरां समेत अपनी राणी के नाल गुरु रामदास पातशाह महाराज मत्था टेकने वास्ते आया ते भाई साहिब जी झाड़ू मारदे सन। बच्चे बड़े बेपरवाह होंदे ने उस बच्चे ने भाई सालों दे झाड़ू ते पैर रख दिता। आपां वेखदे आम करके कि बच्चियां दे कपड़े इको जे होंदे ने भावे उह पचंगी होवे भावे पचंगड़ होवे बेटा होवे जां बेटी होवे ਉਸ ਰਾਜੇ ਦੇ ਬੇਟੇ ਨੇ ਭਾਈ ਸਾਲੋ ਦੇ ਝਾੜੂ ਤੇ ਪੈਰ ਰੱਖਿਆ ਤੇ ਭਾਈ ਸਾਲੋ ਨੇ ਸਮਾਵਕ ਵਚਨ ਕੀਤੇ, ਧੀਏ ਇਹ ਗੁਰੂ ਰਾਮਦਾਸ ਦੀ ਸੇਵਾ ਦਾ ਝਾੜੂ ਹੈ ਤੇ ਇਹਦੇ ਤੇ ਪੈਰ ਨਹੀਂ ਰੱਖੀਦਾ, ਬੇਟੀਏ ਮੱਥਾ ਟੇਕਿਆ। ਜਦੋਂ ਉਹ ਮੱਥਾ ਟੇਕ ਕੇ ਉਸਨੇ ਸਰਾਵਾਂ ਨਹੀਂ ਸਮਝੀਆਂ, ਰਾਣੀ ਰਾਜੇ ਦੇ ਸਮੇਤ ਤੰਬੂ ਵਿੱਚ ਪਹੁੰਚੀ, ਰਾਜੇ ਲੋਕ ਸਨ। ਜਦੋਂ ਉਹਨੇ ਆਪਣੇ ਬੱਚੇ ਦੇ ਕੱਪੜੇ ਬਦਲਾਏ ਤੇ ਹੈਰਾਨ ਹੋ ਗਈ, ਇਹ ਕੀ ਬਣਿਆ, ਮੈਂ ਤਾਂ ਪੁੱਤਰ ਨੂੰ ਮੱਥਾ ਟਿਕਾਉਣ ਵਾਸਤੇ ਆਈ ਸਾਂ, ਇਹ ਬੇਟੀ ਹੋ ਗਈ। ਮਨ ਬੜਾ ਪਰੇਸ਼ਾਨ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਤਾਂ ਪੁੱਤਰ ਲੈ ਕੇ ਆਏ ਸਾਂ, ਤੁਹਾਡੀ ਅਰਦਾਸ ਬੇਨਤੀ ਕੀਤੀ ਸੀ, ਆਪ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਬੇਟਾ ਬਖਸ਼ਿਆ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਕਿਸੇ ਗੁਰਮੁਖ ਨੇ ਕੋਈ ਵਚਨ ਤਾਂ ਨਹੀਂ ਕਿਹਾ। ਉਹ ਰਾਣੀ ਕਹਿਣ ਲੱਗੀ, ਮਹਾਰਾਜ ਜਿਹੜਾ ਉਹ ਕਾਲੇ ਕੱਪੜਿਆਂ ਵਾਲਾ ਬਾਬਾ ਝਾੜੂ ਮਾਰਦਾ ਨਾ, ਉਹਦੇ ਝਾੜੂ ਤੇ ਸਾਡੇ ਬੱਚੇ ਦਾ ਪੈਰ ਟਿਕ ਗਿਆ ਸੀ ਸੁਭਾਵਕ। ਉਹਨਾਂ ਨੇ ਕਿਹਾ ਸੀ ਕਿ ਧੀਏ ਸੇਵਾ ਦਾ ਝਾੜੂ ਸੁੱਚਾ ਜਿੱਤੇ ਪੈਰ ਨਹੀਂ ਰੱਖੀਦਾ। ਕਹਿਣ ਲੱਗੇ, ਫਿਰ ਉਹਦੀ ਮਿਹਰਬਾਨੀ ਸੀ, ਉਹਦੇ ਵਚਨਾਂ ਦੇ ਨਾਲ ਬੱਚੇ ਤੋਂ ਬੱਚੀ ਬਣ ਗਿਆ। ਇੱਥੇ ਗੁਰਮੁਖ ਜਿਹੜੇ ਬਹੁਤੇ ਪੜ੍ਹੇ ਲਿਖੇ ਨੇ, ਉਹ ਕਹਿੰਦੇ ਬਿਲਕੁਲ ਗੱਲ ਗਲਤ ਹੈ, ਇਹ ਹੋ ਨਹੀਂ ਸਕਦਾ। ਗੁਰਮੁਖੋ, ਬੰਦੇ ਦੀ ਗੱਲ ਤਾਂ ਗਲਤ ਹੋ ਸਕਦੀ ਪਰ ਗੁਰੂ ਦੀ ਗਲਤ ਕਦੇ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਬੋਲ ਨੇ, ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ। ਜਿਹੜਾ ਪ੍ਰਮਾਤਮਾ ਨਾ ਉਹ ਨਾਰੀ ਤੋਂ ਪੁਰਖ ਬਣਾ ਸਕਦਾ ਤੇ ਪੁਰਖਾਂ ਤੋਂ ਨਾਰੀ ਬਣਾ ਸਕਦਾ, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪਾਵਨ ਬੋਲ ਨੇ। ਖਾਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਮੂਰਖ ਵਿਦਵਾਨ ਹੋ ਸਕਦਾ ਤੇ ਵਿਦਵਾਨ ਮੂਰਖ ਹੋ ਸਕਦਾ ਹੈ ਪਰਮਾਤਮਾ ਦੀ ਮਰਜ਼ੀ ਨਾਲ। ਗੁਰਦੇਵ ਕਹਿਣ ਲੱਗੇ, ਫਿਰ ਬੀਬਾ ਉਸ ਮਹਾਂਪੁਰਸ਼ ਦੇ ਬਚਨ ਕਹਿਣ ਦੇ ਨਾਲ ਸਾਰਾ ਕੁਝ ਹੋਇਆ, ਤੁਸੀਂ ਉਹਨਾਂ ਕੋਲ ਜਾਓ। ਉਹ ਬੀਬੀ ਤੇ ਰਾਜੇ ਨੇ ਜਵਾਬ ਦਿੱਤਾ, ਮਹਾਰਾਜ ਉਹ ਤੁਹਾਡਾ ਸਿੱਖ ਸੇਵਕ, ਤੁਸੀਂ ਮਾਲਕ, ਤੁਸੀਂ ਗੁਰੂ, ਇਹ ਕਾਰਜ ਤੁਸੀਂ ਕਰਦੇ ਹੋ, ਗੁਰੂ ਵੱਡਾ ਸਿੱਖ ਨਾਲੋਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਬਾਣੀ ਦੇ ਬੋਲ ਨੇ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੀ ਭਗਤ ਨਾ ਛੂਟੈ ਮੋਹ ਹੈ, ਏਕ ਸਮੇਂ ਮੋਕੋ ਗਏ ਬਾਂਧੇ ਤੋ ਹੁਣ ਮੋਹ ਤੇ ਜਵਾਬ ਨਾ ਹੋਏ। ਜਿਹੜੀ ਮੇਰੀ ਬੱਧੀ ਹੈ ਨਾ, ਉਹਨੂੰ ਭਗਤ ਛਡਾ ਸਕਦਾ ਹੈ ਪਰ ਭਗਤ ਦੀ ਬੱਧੀ ਨੂੰ ਮੈਂ ਨਹੀਂ ਛਡਾ ਸਕਦਾ। ਕੱਲ ਨੂੰ ਕੋਈ ਗੱਲ ਨਹੀਂ, ਕੱਲ ਦਿਨ ਚੜ੍ਹਨਾ ਸਵੇਰੇ ਉਸ ਬਜ਼ੁਰਗ ਉਸ ਗੁਰਮੁਖ ਦੇ ਆਉਣਾ ਭਰ ਕੇ, ਤੁਸੀਂ ਇਉਂ ਕਰਨਾ, ਇਹਨੂੰ ਲੜਕਿਆਂ ਵਾਲੇ ਕੱਪੜੇ ਪਵਾ ਲਓ। ਅਗਲੇ ਦਿਨ ਗੁਰਮੁਖੋ ਉਹ ਮਦਰ ਸੈਨ ਆਪਣੀ ਰਾਣੀ ਦੇ ਨਾਲ ਅੰਮ੍ਰਿਤ ਵੇਲੇ ਅਕਾਲ ਤਖ਼ਤ ਦੇ ਸਾਹਮਣੇ ਆ ਗਏ। ਭਾਈ ਸਾਲੋ ਜੀ ਰੋਜ਼ਾਨਾ ਤਰ੍ਹਾਂ ਝਾੜੂ ਮਾਰ ਰਹੇ ਸਨ, ਬੱਚੀ ਨੂੰ ਸਿਖਾਇਆ। ਜਦੋਂ ਉਸ ਬੱਚੀ ਨੇ ਭਾਈ ਸਾਲੋ ਦੇ ਝਾੜੂ ਤੇ ਪੈਰ ਰੱਖਿਆ ਤੇ ਭਾਈ ਸਾਲੋ ਕਹਿਣ ਲੱਗੇ, ਪੁੱਤਰਾ ਝਾੜੂ ਤੇ ਪੈਰ ਹੀ ਰੱਖੀਦਾ। ਲੜਕੀ ਤੋਂ ਲੜਕਾ ਬਣ ਗਿਆ। ਤਾਕਤ ਕਿੱਥੋਂ ਹੈ? ਗੁਰੂ ਕੀ ਸੇਵਾ ਦੇ ਵਿੱਚ, ਗੁਰੂ ਕੇ ਹੋਣ ਵਿੱਚ। ਇਸ ਮਹਾਂਪੁਰਸ਼ ਦੇ ਬਾਰੇ ਮੈਂ ਇੱਕ ਉਦਾਹਰਣ ਦੇ ਕੇ ਅੱਗੇ ਚੱਲਾਂ ਕਿ ਗੁਰੂ ਕੇ ਸਿੱਖ ਬਣਨਾ ਬੜਾ ਔਖਾ ਹੈ ਤੇ ਜੇ ਬਣ ਜਾਈਏ ਤੇ ਬੰਦੇ 'ਚ ਕਿੰਨੀ ਤਾਕਤ ਆ ਜਾਂਦੀ ਇਹ ਅੰਦਾਜ਼ਾ ਤੁਸੀਂ ਲੈ ਲੈਣਾ, ਪਰ ਆਪਾਂ ਸਿੱਖ ਬਣਦੇ ਨਹੀਂ। ਗੁਰੂ ਨਹੀਂ ਸਿੱਖ ਬਣਨਾ ਕੋਈ ਹੋਰ ਗੱਲ ਹੈ, ਅੰਤਰੀਵ ਸਿੱਖ ਬਣਨਾ ਬਹੁਤ ਅੱਗੇ ਦੀ ਗੱਲ ਹੈ। ਕੱਲੇ ਕੇਸਾਂ ਕਰਕੇ ਮਾਣ ਕਰਨਾ ਕਿ ਮੈਂ ਸਿੱਖ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਵਾਲ ਵਧਾਇਆ ਜੇ ਮਿਲੇ, ਬੜ ਜੜਾਂ ਪਲਾਸੀ। ਕੱਲਾ ਇੰਨੀ ਗੱਲ ਤੇ ਮਾਣ ਕਰਨਾ ਗੱਲ ਨਹੀਂ ਬਣਨੀ ਸਿੱਖਾਂ। ਜੇ ਰਹਿ ਚੁੱਪ ਕੀਤਿਆਂ, ਇਹ ਕਹਿੰਦੇ ਨੇ ਜਿਹੜੇ ਦਰਖਤ ਨੇ ਚੁੱਪ ਰਹਿੰਦੇ ਹਨ। ਨਾ ਗੇ ਰਿਹਾ ਜੇ ਮਿਲੇ, ਬਣ ਮਿਰਗ ਉਦਾਸੀ। ਜੇ ਕੋਈ ਇਸ ਗੱਲ ਦਾ ਮਾਣ ਕਰੇ, ਜਿਵੇਂ ਕਈ ਬੰਦੇ ਕਹਿੰਦੇ ਜੀ ਫਲਾਣੇ ਬਾਬੇ ਨੇ ਪੈਰੀ ਜੁੱਤੀ ਨਹੀਂ ਪਾਈ, ਕਮਲੇ ਲੋਕ ਜੇ ਜੁੱਤੀ ਨਾ ਪਾਉਣ ਕਰਕੇ ਬੰਦਾ ਰੱਬ ਬਣ ਜਾਏ ਤੇ ਜਿਹੜੇ ਪਸ਼ੂ ਨੇ ਭਲਾ ਜੁੱਤੀਆਂ ਪਾਉਂਦੇ ਨੇ, ਪੰਛੀ ਜੁੱਤੀਆਂ ਪਾਉਂਦੇ ਨੇ। ਇਹ ਤਾਂ ਗੁਰਮੁਖੋ ਲੋਕਾਂ ਨੂੰ ਠੱਗਣ ਵਾਸਤੇ ਇੱਕ ਤਰੀਕਾ ਹੈ। ਭਾਈ ਗੁਰਦਾਸ ਕਹਿੰਦੇ, ਭਸਮ ਲਗਾਇਆ ਜੇ ਮਿਲੇ, ਖਰਖੇ ਉਦਾਸੀ। ਅਗਰ ਪਿੰਡੇ ਤੇ ਸਵਾਹ ਬਣਦੇ ਨਾਲ ਗੱਲ ਬਣ ਜੇ ਤੇ ਖੋਤੇ ਰਹਿੰਦੇ ਸਵਾਹ ਚ ਨੇ, ਭੁੰਨੇ ਲੇਟਦੇ ਨੇ। ਪਰ ਗੱਲ ਬਣੇਗੀ ਕਿਵੇਂ? ਵਿਣ ਗੁਰ ਮੁਕਤ ਨਾ ਹੋਵੇ, ਗੁਰ ਮਿਲੇ ਖਲਾਸੀ। ਗੁਰੂ ਕੇ ਸਿੱਖਾ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਤੇ